You're with SBS Radio.
ਧੀਮੀ ਗਤੀ ਨਾਲ ਵੱਧ ਰਹੀਆਂ ਤਨਖਾਹਾਂ ਕਾਰਨ ਗੁਜ਼ਾਰਾ ਕਰਨ ਵਿੱਚ ਹੋਰ ਵੀ ਮੁਸ਼ਕਿਲਾਂ ਆ ਰਹੀਆਂ ਨੇ। ਨੈਸ਼ਨਲ ਪ੍ਰੈਸ ਕਲੱਬ ਵਿੱਚ ਘੱਟੋ ਘੱਟ ਤਨਖਾਹਾਂ ਦਰ ਵਿੱਚ ਵਾਧੇ ਦੀ ਲੜਾਈ ਲਈ ਐਂਥਨੀ ਅਲਬਨੀਜ਼ੀ ਨੇ ਆਪਣੀ ਆਖਰੀ ਵੱਡੀ ਪਿੱਚ ਬਣਾਈ। ਦਰਜਨਾਂ ਸਾਬਕਾ ਜੱਜਾਂ ਵੱਲੋਂ ਚੋਣ ਮੁਹਿੰਮ ਦੌਰਾਨ ਦਖਲ ਅੰਦਾਜ਼ੀ ਕਰਦਿਆਂ ਪਾਰਟੀ ਨੇਤਾਵਾਂ ਨੂੰ ਤੁਰੰਤ ਇੱਕ ਸੰਘੀ ਅਖੰਡਤਾ ਕਮਿਸ਼ਨ ਬਣਾਉਣ ਦੀ ਬੇਨਤੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਦੁਆਰਾ ਇੱਕ ਨਿਗਰਾਨ ਰੱਖਣ ਦਾ ਵਾਅਦਾ ਕੀਤਾ ਗਿਆ ਸੀ, ਪਰ ਗੱਠਜੋੜ ਨੇ ਪਿਛਲੇ ਕਾਰਜਕਾਲ ਦੌਰਾਨ ਆਪਣੇ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਸੀ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਲਗਾਤਾਰ ਤੀਜੇ ਦਿਨ ਪ੍ਰਧਾਨ ਮੰਤਰੀ ਨੇ ਆਪਣੀ ਸਵੇਰ ਹਾਊਸਿੰਗ ਵਿਕਾਸ ਦੇ ਨਾਮ ਕੀਤੀ। ਇਸ ਵਾਰ ਉਹ ਰੀਜਨਲ ਵਿਕਟੋਰੀਆ ਦੀ ਲੇਬਰ ਵੱਲੋਂ ਸੀਮਾਂਤ ਪਕੜ ਵਾਲੀ ਸੀਟ ਕੋਰੰਗਮਾਈਟ ਤੋਂ ਆਪਣੀ ਸੁਪਰ ਇਨਵੇਸ਼ਨ ਦੀ ਯੋਜਨਾ ਦੀ ਮਸ਼ਹੂਰੀ ਕਰਦੇ ਨਜ਼ਰ ਆਏ। ਵਿਰੋਧੀ ਧਿਰ ਦੇ ਨੇਤਾ ਨੇ ਚੋਣਾਂ ਤੋਂ ਪਹਿਲਾਂ ਪ੍ਰੈਸ ਕਲੱਬ ਵਿਖੇ ਆਖਰੀ ਸ਼ਿਰਕਤ ਕੀਤੀ, ਕਿਉਂਕਿ ਅਜਿਹਾ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਦੇਣ ਦਾ ਮੌਕਾ ਗੁਆ ਦਿੱਤਾ ਹੈ। ਇਸ ਦੌਰਾਨ ਤਨਖਾਹਾਂ ਦੀ ਮੌਜੂਦਾ ਦਰ ਚਰਚਾ ਦਾ ਮੁੱਖ ਵਿਸ਼ਾ ਰਹੀ। ਸਾਲਾਨਾ ਤਨਖਾਹਾਂ ਵਿੱਚ ਕੇਵਲ 2.4% ਦਾ ਵਾਧਾ ਹੋਇਆ ਹੈ, ਜੋ ਕਿ ਮਹਿੰਗਾਈ ਦਰ ਦੇ ਨੇੜੇ ਵੀ ਨਹੀਂ, ਜੋ ਕਿ ਹੁਣ 5.1% ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਕਾਮਿਆਂ ਦੀ ਤਨਖਾਹਾਂ ਵਿੱਚ ਕਟੌਤੀ ਹੋ ਗਈ ਹੈ। ਰਹਿਣ ਸਹਿਣ ਦੀਆਂ ਕੀਮਤਾਂ ਦੇ ਮੁੱਦੇ ਉੱਤੇ ਨਿਰਭਰ ਇੱਕ ਮੁਹਿੰਮ ਵਿੱਚ ਐਂਥਨੀ ਅਲਬਨੀਜ਼ੀ ਨੇ ਕਿਹਾ ਕਿ ਇਹ ਇੱਕ ਹੋਰ ਸਬੂਤ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਕਮਜ਼ੋਰ ਆਸਟ੍ਰੇਲੀਆਈ ਲੋਕਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ।
This delivers the biggest cuts to real wages in more than 20 years. Australian workers are paying the price for a decade of bad policy and economic failures.
ਰਿਜ਼ਰਵ ਬੈਂਕ ਨੇ ਭਵਿੱਖਬਾਣੀ ਕੀਤੀ ਹੈ ਕਿ ਅਸਲ ਤਨਖਾਹਾਂ ਵਿੱਚ ਵਾਧਾ ਹੋਵੇਗਾ, ਜਿਸ ਨਾਲ ਅਗਲੇ ਸਾਲ ਦੇ ਅੰਤ ਤੱਕ ਤਨਖਾਹਾਂ ਦਰ ਮਹਿੰਗਾਈ ਤੋਂ ਉੱਪਰ ਉੱਠ ਜਾਵੇਗੀ। ਗੱਠਜੋੜ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਦਬਾਅ ਮਹਿੰਗਾਈ ਉੱਤੇ ਅਸਰ ਪਾ ਰਹੇ ਹਨ, ਅਤੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਹੋਰ ਦੇਸ਼ਾਂ ਤੋਂ ਬਿਹਤਰ ਹੈ।
The challenge is inflation and that's a global challenge. So I draw your attention to the facts. Let's focus on the facts. In Australia, inflation 5.1%. In New Zealand, almost 7%. In the United States, 8.5%.
ਅਸਲ ਤਨਖਾਹਾਂ ਵਿਚਲਾ ਫਰਕ ਲੇਬਰ ਲਈ ਇੱਕ ਮੁੱਖ ਚੋਣ ਟੀਚਾ ਰਿਹਾ ਹੈ, ਪਰ ਤਾਜ਼ਾ ਪੋਲਸ ਇਹ ਦੱਸ ਰਹੇ ਹਨ ਕਿ ਲੇਬਰ ਦੀ ਸਥਿਤੀ ਡਾਵਾਂਡੋਲ ਹੋ ਰਹੀ ਹੈ। 9 ਅਖਬਾਰਾਂ ਲਈ 1400 ਤੋਂ ਵੱਧ ਵੋਟਰਾਂ ਦਾ ਇੱਕ ਸਰਵੇਖਣ ਇਹ ਦਰਸਾਉਂਦਾ ਹੈ ਕਿ ਲੇਬਰ ਲਈ ਸਮਰਥਨ ਘੱਟ ਹੋ ਗਿਆ ਹੈ ਅਤੇ ਗੱਠਜੋੜ ਅੱਗੇ ਚੱਲ ਰਿਹਾ ਹੈ। ਐਂਥਨੀ ਅਲਬਨੀਜ਼ੀ ਨੂੰ ਉਮੀਦ ਹੈ ਕਿ ਉਹਨਾਂ ਦੀ ਪ੍ਰੈਸ ਕਲੱਬ ਦੀ ਪਿੱਚ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋਵੇਗੀ ਜਿਨ੍ਹਾਂ ਲੋਕਾਂ ਨੇ ਅਜੇ ਆਪਣਾ ਮਨ ਬਣਾਉਣਾ ਹੈ।
This government are the least transparent, least open, least fair income government in Australian political history. And you know what they did yesterday? They stood up and said we're going to gut the public service even more. Well, you know what that leads to? Robo debt. It doesn't save money, it costs money.
ਪਰ ਸਰਕਾਰ ਵੱਲੋਂ ਲੇਬਰ ਉੱਤੇ ਚੋਣ ਮੁਹਿੰਮ ਦੇ ਖਰਚਿਆਂ ਦਾ ਹਿਸਾਬ ਵੋਟਾਂ ਤੋਂ 2 ਦਿਨ ਪਹਿਲਾਂ ਜਾਰੀ ਕਰਨ ਤੋਂ ਇਨਕਾਰ ਕਰਨ ਉੱਤੇ ਪਾਰਦਰਸ਼ੀ ਨਾ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਇਸ ਮਾਮਲੇ ਉੱਤੇ ਸਵਾਲਾਂ ਤੋਂ ਬਚ ਰਹੀ ਹੈ।
Yesterday, Anthony Albanese did the full Forrest Gump when it came to being asked about his costings. Off he was, running, run, Forrest, run. That's what we saw him from yesterday. Doing when he was asked the simple question, how are you going to pay for your policies?
ਪਾਰਦਰਸ਼ਤਾ ਜੋ ਕਿ ਮੁਹਿੰਮ ਦਾ ਇੱਕ ਹੋਰ ਮੁੱਖ ਮੁੱਦਾ ਹੈ, ਫਿਰ ਤੋਂ ਸੁਰਖੀਆਂ ਵਿੱਚ ਉਦੋਂ ਆਇਆ ਜਦ 31 ਸਾਬਕਾ ਜੱਜਾਂ ਨੇ ਦੁਰਲੱਭ ਦਖਲ ਦੇ ਕੇ ਪਾਰਟੀ ਨੇਤਾਵਾਂ ਨੂੰ ਤੁਰੰਤ ਇੱਕ ਮਜ਼ਬੂਤ ਅਖੰਡਤਾ ਕਮਿਸ਼ਨ ਪੇਸ਼ ਕਰਨ ਦੀ ਅਪੀਲ ਕੀਤੀ। ਇਹਨਾਂ ਜੱਜਾਂ ਵਿੱਚੋਂ ਵਿਕਟੋਰੀਅਨ ਕੋਰਟ ਆਫ ਅਪੀਲ ਦੇ ਸਾਬਕਾ ਜੱਜ ਸਟੀਫਨ ਚਾਰਜ਼ ਵੀ ਇੱਕ ਹਨ। SBS ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਇੱਕ ਨਿਗਰਾਨ ਸਥਾਪਿਤ ਕਰਨ ਦੇ ਸਰਕਾਰ ਦੇ ਵਾਅਦੇ ਦੇ ਬਾਵਜੂਦ ਵੀ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਨੂੰ ਸੰਸਦ ਵਿੱਚ ਲਿਆਉਣ ਤੋਂ ਝਿਜਕ ਰਹੀ ਹੈ।
But what the Prime Minister is thinking of is seeing himself up in front of one of these commissions being forced to justify his own misbehaviour which is pretty well established.
Scott Morrison ne is ton pehla bhrishtachar virudh New South Wales Independent Commission nu khulli sunwai karan layi kangaroo adalat vi keha si. ਉਹਨਾਂ ਦਾ ਕਹਿਣਾ ਹੈ ਕਿ ਜੱਜਾਂ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਹੱਕ ਹੈ।
I express opinions on judges myself and courts from time to time. It's a free country. I'm happy for them to make their contribution. But what I do know is that we have a policy of 347 pages with extensive powers.
ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਉੱਤੇ ਸਾਬਕਾ ਪੱਤਰਕਾਰ ਤੋਂ ਆਜ਼ਾਦ ਉਮੀਦਵਾਰ ਬਣੇ ਜੋ ਡੈਨੀਅਲ ਚੋਣ ਪ੍ਰਚਾਰ ਕਰ ਰਹੇ ਹਨ। ਉਹ ਇੱਕ ਅਖੋਤੀ ਟੀਲ ਕੈਂਡੀਡੇਟ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਮੈਲਬਰਨ ਵਿੱਚ ਗੋਲਡਸਟੀਨ ਦੀ ਬਲੂ ਰਿਬਨ ਸੀਟ ਉੱਤੇ ਉਹਨਾਂ ਦੀ ਜਿੱਤ ਹੋਵੇਗੀ ਜਿਸ ਉੱਤੇ ਇਸ ਸਮੇਂ ਲਿਬਰਲ ਟਿਮ ਵਿਲਸਨ ਕਾਇਮ ਹਨ।
Look, if there's one umbrella issue that people raise with me in this electorate, it's integrity and accountability. People are really frustrated about oversight. They want to have more oversight of government and those who are leading us.
ਜੋ ਡੈਨੀਅਲ ਵਰਗੇ ਆਜ਼ਾਦ ਉਮੀਦਵਾਰ ਇੱਕ ਲਟਕਦੀ ਹੋਈ ਸੰਸਦ ਦੀ ਸਥਿਤੀ ਵਿੱਚ ਇੱਕ ਅਖੰਡਤਾ ਕਮਿਸ਼ਨ ਲਈ ਗੱਲਬਾਤ ਕਰਨ ਦੀ ਸਥਿਤੀ ਵਿੱਚ ਹੋ ਸਕਦੇ ਹਨ। ਇਹ ਜਾਣਕਾਰੀ SBS ਨਿਊਜ਼ ਦੇ ਕ੍ਰਿਸ਼ਾਨੀ ਥਾਂਜੀ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You with SBS Radio.